ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ
ਸੋਏ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਰਤੈ ਦਿਨ ਪ੍ਰਤੀ ਅਧਿਕ ਹੀ ਨਿਤ ਭਗਤ ਪ੍ਰਕਾਸ਼ੇ ਅਜਮਤ ਜੁਤ ਕੀਤਕ ਭਏ ਲੈ ਸਿੱਧ ਸੋ ਪਾਸੇ ਬਿਰਤੈ ਦਿਨ ਪ੍ਰਤੀ ਅਧਿਕ ਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਹਿਮਤ ਦਾ ਸਦਕਾ ਅੱਜ ਸ਼ਾਮ ਦੇ ਸੁੰਦਰ ਦਰਬਾਰ ਸੱਜੇ ਨੇ ਆਪ ਵਡਭਾਗੀ ਸਤਸੰਗੀ ਪ੍ਰੇਮੀ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਮਿਲੇ ਹੋਏ ਮਨੁੱਖਾ ਜਨਮ ਤੋਂ ਸਫਲਤਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਹੋਈ ਹੈ, ਗੁਰੂ ਘਰ ਦੇ ਦਰਬਾਰ ਦੀ ਨਿਯਮ ਅਨੁਸਾਰ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕੀਤਾ ਹੈ, ਗੁਰ ਇਤਿਹਾਸ ਦੀ ਕਥਾ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਜੋ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤੀ ਸੀ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਬਖਸ਼ਿਸ਼ਾਂ ਵਰਤਾ ਰਹੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਨਿੱਤਾ ਪ੍ਰਤੀ ਅੰਮ੍ਰਿਤ ਵੇਲੇ ਦੇ ਦੀਵਾਨ ਸੱਜਦੇ, ਦੁਪਹਿਰ ਦੇ ਸਮੇਂ ਪ੍ਰਸ਼ਾਦਾ ਤਿਆਰ ਹੁੰਦਾ, ਸਾਰੀਆਂ ਸੰਗਤਾਂ ਪੰਗਤਾਂ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ, ਬੇਅੰਤ ਗੁਰਸਿੱਖ ਪ੍ਰੇਮੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਦੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਮਹਿਮਾ ਦੇ ਜਾਣੂ, ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੱਦੀ ਦੇ ਸੁਭਾਏ ਮਨ ਜਾਣ ਕੇ ਦਰਸ਼ਨਾਂ ਲਈ ਆਉਂਦੇ ਔਰ ਅਨੇਕਾਂ ਕਾਰ ਭੇਟਾਵਾਂ ਵਸਤੂਆਂ ਅਨਾਜ ਗੱਡੇ ਲੱਦ ਲੱਦ ਕੇ ਲੈ ਕੇ ਆਉਂਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਉਨੀਆਂ ਕੀ ਵਸਤੂਆਂ ਆਪਣੇ ਕੋਲ ਪ੍ਰਵਾਨ ਕਰਦੇ ਜਿੰਨੀਆਂ ਵਸਤੂਆਂ ਜਿੰਨਾ ਅਨਾਜ ਲੰਗਰ ਵਿੱਚ ਰੋਜ਼ਾਨਾ ਲੱਗਦਾ, ਬਾਕੀ ਦਾ ਵਾਪਸ ਕਰਦਿਆ ਕਰਦੇ। ਸੋ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਨਿਤ ਦੀ ਮਰਿਆਦਾ ਅਨੁਸਾਰ ਨੇਮ ਬਣਾਇਆ ਹੋਇਆ ਪਲ ਰਿਹਾ ਹੈ। ਦੂਸਰੀ ਗੱਲ ਕਿ ਜੋ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦਾ ਉਸ ਨੂੰ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪੈਂਦਾ ਹੈ। ਇਸ ਗੱਲ ਦੀ ਨਵੀਂ ਰੀਤੀ ਨੇ ਕਿ ਇੱਕ ਮਹਾਰਾਜ ਓਨਾ ਹੀ ਅਨਾਜ ਲੈਂਦੇ ਜਿੰਨਾ ਲੰਗਰ ਵਿੱਚ ਪੱਕਦਾ, ਦੂਸਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਤਾਂ ਹੋਣਗੇ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਵੇਗਾ, ਤੀਸਰਾ ਬਚਿਆ ਹੋਇਆ ਪ੍ਰਸ਼ਾਦਾ ਅਨਾਜ ਅਗਲੇ ਦਿਨ ਵਾਸਤੇ ਨਹੀਂ ਰੱਖਦੇ, ਗਰੀਬਾਂ ਵਿੱਚ ਵੰਡ ਦਿੰਦੇ, ਉਹਨਾਂ ਤੋਂ ਬਚਿਆ ਪਸ਼ੂਆਂ ਨੂੰ ਖਵਾਉਂਦੇ, ਉਹਨਾਂ ਤੋਂ ਬਚਿਆ ਬਿਆਸ ਦਰਿਆ ਵਿੱਚ ਰੋੜ ਦਿੰਦੇ, ਇੱਥੋਂ ਤੱਕ ਘੜੇ ਖਾਲੀ ਕਰਕੇ ਮੂਧੇ ਪਾਏ ਜਾਂਦੇ, ਸਭ ਬਰਤਨ ਸਾਫ਼ ਕਰਕੇ ਮੂਧੇ ਰੱਖੇ ਜਾਂਦੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਜਿਹੀ ਰਹੋ ਰੀਤੀ ਨਵੀਂ ਬਣਾਈ ਹੋਈ ਮਰਿਆਦਾ ਗੁਰਸਿੱਖੀ ਦੇ ਸਿਧਾਂਤਾਂ ਦੇ ਜਾਣੂ ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਾਤ ਪਾਤ ਛੂਤ ਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦਾ ਜ਼ੋਰਾਂ ਤੇ ਪਹਿਰਾ ਦੇ ਰਹੇ ਨੇ, ਇਹ ਸਾਰੀਆਂ ਨਵੀਆਂ ਮਰਿਆਦਾ ਨੂੰ ਦੇਖ ਕਰਕੇ ਰੀਤੀਆਂ ਨੂੰ ਦੇਖ ਕਰਕੇ ਮਨਾਂ ਦੇ ਅੰਦਰ ਸੇਵਕਾਂ ਦੇ ਚਾਓ ਜਾਗਿਆ ਕਿ ਐਸੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਮਹਾਰਾਜ ਦੇ ਦੀਦਾਰ ਵਾਸਤੇ ਦੂਰ ਦਰੇਡਿਆਂ ਤੋਂ ਸੰਗਤਾਂ ਚੱਲ ਕੇ ਆ ਰਹੀਆਂ ਨੇ, ਜੋ ਸੰਗਤਾਂ ਪਾਸ ਆਉਂਦੀਆਂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹਨ, ਸਤਸੰਗਤ ਕਰਕੇ ਉਪਦੇਸ਼ ਲੈ ਕੇ ਸਿਮਰਨ ਕਰਕੇ ਲਾਹਾ ਖੱਟਦੀਆਂ ਨੇ, ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਜੋ ਮਹਿਮਾ ਹੈ ਦੇਸਾਂ ਪ੍ਰਦੇਸਾਂ ਦੇ ਵਿੱਚ ਦੂਰ ਦੁਰਾਡਿਆਂ ਤੱਕ ਸਿੱਖ ਸੰਗਤਾਂ ਵਿੱਚ ਫੈਲਦੀ ਹੈ, ਕਿਵੇਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦੀਦਾਰ ਵਾਸਤੇ ਆ ਰਹੀਆਂ ਨੇ, ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਵਿਦ ਤੈ ਦਿਨ ਪ੍ਰਤਿ ਅਦਕ ਹੀ ਨਿਤ ਭਗਤ ਪ੍ਰਕਾਸ਼ੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਭਗਤੀ ਦਾ ਪ੍ਰਕਾਸ਼ ਸੂਰਜ ਅਸਮਾਨ ਵਿੱਚ ਚੜ੍ਹਦਾ ਹੈ, ਉਹ ਇਹ ਨਹੀਂ ਦੇਖਦਾ ਕਿ ਇਹ ਪਾਪੀ ਹੈ, ਇਹ ਪੁੰਨੀ ਹੈ, ਇਹ ਇਸ ਜਾਤ ਦਾ ਹੈ, ਇਹ ਇਸ ਪਾਤ ਦਾ ਹੈ, ਉਹ ਸਭ ਨੂੰ ਰੋਸ਼ਨੀ ਦਿੰਦਾ, ਸਭ ਦੇ ਉੱਤੇ ਬਖਸ਼ਿਸ਼ਾਂ ਰੱਖਦਾ, ਸਭ ਨੂੰ ਤਪਸ਼ ਦਿੰਦਾ ਹੈ। ਇਸੇ ਤਰ੍ਹਾਂ ਚੰਦਰਮਾ ਆਕਾਸ਼ ਵਿੱਚ ਉਹਦੇ ਹੁੰਦਾ, ਉਹ ਸਭ ਨੂੰ ਕਿਰਣਾ ਦਿੰਦਾ ਹੈ। ਜੇ ਕੁਦਰਤ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਹਵਾ ਚੱਲਦੀ ਹੈ, ਸਭ ਨੂੰ ਇੱਕੋ ਜਿਹੀ ਲੱਗਦੀ ਹੈ, ਕਿਸੇ ਦਾ ਭੇਦਭਾਵ ਨਹੀਂ ਰੱਖਦੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀਆਂ ਉਪਦੇਸ਼ ਦੀਆਂ ਕਿਰਨਾਂ ਘਰ ਘਰ ਵਿੱਚ ਪਹੁੰਚਣ ਲੱਗੀਆਂ, ਭਗਤੀ ਦਾ ਪ੍ਰਤਾਪ ਘਰ ਘਰ ਵਿੱਚ ਪਹੁੰਚਣ ਲੱਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਿਨ ਪ੍ਰਤੀ ਦਿਨ ਵੱਧ ਰਿਹਾ ਭਗਤੀ ਦਾ ਪ੍ਰਤਾਪ ਹਰ ਦੇਸ਼, ਹਰ ਇਲਾਕੇ, ਹਰ ਘਰ ਘਰ ਵਿੱਚ ਹੋ ਰਿਹਾ ਹੈ।
ਅਜ਼ਮਤ ਜੁੱਤ ਕੇਤਕ ਭਏ ਲਹੀਂ ਸਿੱਧ ਸੋ ਪਾਸੇ।
ਕਈ ਗੁਰਸਿੱਖ ਪ੍ਰੇਮੀ ਇੱਥੇ ਮਰਿਆਦਾ ਬਣਾ ਕੇ ਬੈਠ ਕੇ ਮਹਾਰਾਜ ਆਪ ਦੇ ਦਰ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਣਾ, ਆਪ ਜੀ ਦੀ ਹਜ਼ੂਰੀ ਵਿੱਚ ਰਹਿਣਾ, ਇੱਥੇ ਸੰਗਤਾਂ ਦੀ ਸੇਵਾ ਕਰਕੇ ਲਾਹੇ ਪ੍ਰਾਪਤ ਕਰਨੇ ਨੇ। ਅਜਿਹੇ ਗੁਰਸਿੱਖ ਪਿਆਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਰਹੇ ਔਰ ਕਈ ਇਹਨਾਂ ਨੇ ਸ਼ਕਤੀਆਂ ਹਾਸਲ ਕਰ ਲਈਆਂ, ਪਰ ਮਹਾਰਾਜ ਜੀ ਦੇ ਗੁਰੂ ਘਰ ਦਾ ਇਹ ਸਿਧਾਂਤ ਹੈ ਆਜਰ ਸ਼ਕਤੀ ਨੂੰ ਜਰ ਕੇ ਰੱਖਣਾ, ਜੋ ਨਾ ਜਰੀ ਜਾਣ ਵਾਲੀ ਉਹ ਵੀ ਗੁਰੂ ਘਰ ਵਿੱਚ ਸਿੱਖਿਆ ਲੈ ਕੇ ਉਪਦੇਸ਼ ਦੀ ਕਮਾਈ ਕਰਕੇ ਸਿਮਰਨ ਕਰਕੇ ਗੁਰਸਿੱਖ ਪ੍ਰੇਮੀ ਉਸ ਨੂੰ ਵੀ ਸ਼ਕਤੀ ਨੂੰ ਜਰ ਲੈਂਦੇ ਨੇ, ਪ੍ਰਗਟ ਨਹੀਂ ਹੋਣ ਦਿੰਦੇ ਔਰ ਗੁਰੂ ਦੀ ਸੇਵਾ ਵਿੱਚ, ਸੰਗਤਾਂ ਦੀ ਸੇਵਾ ਵਿੱਚ ਨਿਪੁੰਨ ਰਹਿੰਦੇ ਨੇ। ਅਜਿਹੇ ਕਈ ਗੁਰਸਿੱਖ ਪ੍ਰੇਮੀ ਨੇ ਜਿਹੜੇ ਕਈ ਸ਼ਕਤੀਆਂ ਦੇ ਸਹਿਤ ਤਾਂ ਹੋ ਗਏ ਪਰ ਉਹਨਾਂ ਸ਼ਕਤੀ ਪ੍ਰਗਟ ਨਹੀਂ ਹੋਣ ਦਿੱਤੀ। ਕਈਆਂ ਦੇ ਕੋਲ ਇੰਨੀਆਂ ਰਿੱਧੀਆਂ ਸਿੱਧੀਆਂ ਹਾਸਲ ਹੋ ਗਈਆਂ ਕਿ ਉਹ ਰਿੱਧੀਆਂ ਸਿੱਧੀਆਂ ਨੂੰ ਪ੍ਰਗਟ ਨਹੀਂ ਹੋਣ ਦਿੰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਮਨਿੱਧੀ 18 ਸਿੱਧੀ ਪਿੱਛਾ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਏ। ਜੋ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਅੰਦਰ ਮਾਲਾ ਦਾ ਮਣਕਾ ਬਣਾ ਕੇ ਪਰੋ ਲੈਂਦਾ ਹੈ, ਉਸ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ, ਉਹ ਸਵੀਕਾਰ ਨਹੀਂ ਕਰਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਸ ਕਰਦੇ ਹੋਏ ਕਵੀ ਜੀ ਲਿਖਦੇ, ਕਹਿੰਦੇ ਅਜਿਹੇ ਕਈ ਪ੍ਰੇਮੀ ਨੇ ਜਿਨ੍ਹਾਂ ਦੇ ਕੋਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਸਭ ਹਾਸਲ ਨੇ, ਪਰ ਫਿਰ ਵੀ ਸੇਵਾ ਵਿੱਚ ਉਸੇ ਤਰ੍ਹਾਂ ਨਿਮਾਣੇ ਹੋ ਕੇ, ਗਰੀਬ ਹੋ ਕੇ ਤਤਪਰ ਹਨ।
ਗੁਰਪਗ ਕਮਲ ਕੋ ਕਰ ਪ੍ਰੀਤ ਬਸਾਲਾ।
ਬਹੁਤ ਮਹਾਰਾਜ ਜੀ ਦੇ ਚਰਨਾਂ ਦੀ ਪ੍ਰੀਤੀ ਪਾ ਕਰਕੇ, ਪ੍ਰੇਮ ਪਾ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਸੰਗਤ ਦੀ ਸੇਵਾ ਕਰਦੇ। ਮਨਾਂ ਦੇ ਅੰਦਰ ਕੋਈ ਇਹੋ ਜਿਹਾ ਭੇਦਭਾਵ ਨਹੀਂ ਕਿ ਸਾਡੇ ਕੋਲ ਸ਼ਕਤੀਆਂ ਨੇ, ਸਾਡੇ ਕੋਲ ਰਿੱਧੀਆਂ ਸਿੱਧੀਆਂ ਨੇ, ਹੁਣ ਆਪਣਾ ਡੇਰਾ ਬਣਾ ਲਈਏ। ਅੱਜ ਦੋ ਚਾਰ ਦਿਨ ਡੇਰੇ ਵਿੱਚ ਰਹਿੰਦੇ ਨਹੀਂ, ਕੋਈ ਪਾਠ ਪਾਣੀ ਸਿੱਖਦੇ ਨਹੀਂ, ਸਿਧਾਂਤ ਗੁਰਮਰਿਆਦਾ ਵਿੱਚ ਆਉਂਦੇ ਨਹੀਂ, ਆਪਣਾ ਜੀਵਨ ਕਮਾਇਆ ਜਾਂਦਾ ਨਹੀਂ, ਘਾੜਤ ਘੜੀ ਜਾਂਦੀ ਨਹੀਂ, ਪਹਿਲਾਂ ਹੀ ਤੁਰ ਪੈਂਦੇ ਨੇ। ਜਿਸ ਕਾਰਖਾਨੇ ਦੇ ਵਿੱਚ ਕੋਈ ਸਿੱਕਾ ਘੜਿਆ ਜਾਵੇ, ਜਦ ਤੱਕ ਉਸ ਕਾਰਖਾਨੇ ਦੀ ਮੋਹਰ ਨਾ ਲੱਗ ਜਾਵੇ ਤਦ ਤੱਕ ਉਹ ਸਿੱਕਾ ਮਾਰਕੀਟ ਦੇ ਵਿੱਚ ਪ੍ਰਚਲਿਤ ਨਹੀਂ ਹੁੰਦਾ, ਹਰ ਕੋਈ ਉਸਨੂੰ ਖੋਟਾ ਕਹਿ ਕੇ ਤੋਰਦਾ। ਜੇ ਗੁਰੂ ਘਰ ਦੇ ਵਿੱਚ ਉਹ ਸਿੱਕਾ ਘੜਿਆ ਨਾ ਜਾਵੇ, ਪੂਰਾ ਉਹ ਸਿਧਾਂਤਾਂ ਨੂੰ ਅਪਣਾਵੇ ਨਾ, ਮਰਿਆਦਾ ਵਿੱਚ ਪ੍ਰਪੱਕ ਨਾ ਰਹੇ, ਰਹਿਣੀ ਬਹਿਣੀ ਕਹਿਣੀ ਸਹਿਣੀ ਤੇ ਉਤਰੇ ਨਾ, ਉਹ ਸਿੱਕਾ ਮਾਰਕੀਟ ਦੇ ਵਿੱਚ ਪੂਰਾ ਪ੍ਰਚਲਿਤ ਨਹੀਂ ਹੋਵੇਗਾ। ਜਿੰਨੇ ਮਰਜ਼ੀ ਡੇਰੇ ਬਣਾ ਲਏ, ਤਰ੍ਹਾਂ ਤਰ੍ਹਾਂ ਦੇ, ਅੱਜ ਤਾਂ ਜਿਸ ਥਾਂ ਨੂੰ ਫਰੋਲੋ ਉੱਥੋਂ ਹੀ ਡੇਰਾ ਪ੍ਰਗਟ ਹੋ ਆਉਂਦਾ, ਪਰ ਉਸ ਦਾ ਜੀਵਨ ਦੇਖੀਏ ਤੇ ਗਿਰਾਵਟ ਵਾਲਾ। ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ ਦੇ ਨਾਲ ਲੱਗ ਕਰਕੇ ਆਪਣਾ ਜੀਵਨ ਵੀ ਬਰਬਾਦ ਕਰ ਲੈਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹੇ ਇਹਨਾਂ ਦੇ ਦਰ ਛੱਡ ਕੇ ਦਰਸ਼ਨ ਕਰਨਾ ਤੇ ਕੀ, ਦਾਰਿਦੇ ਵੱਲ ਵੀ ਨਹੀਂ ਜਾਣਾ ਚਾਹੀਦਾ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮ ਦੀ ਗੱਲ ਨਾ ਹੋਵੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਦੀ ਗੱਲ ਨਾ ਹੋਵੇ, ਉੱਥੇ ਕੀ ਜਾਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ, 10 ਪਾਤਸ਼ਾਹੀਆਂ ਦੇ ਵਿੱਚ ਦੀ ਜੋਤ ਵਰਤੀ, ਪਰ ਕਿਸੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਨਾਲ ਨਹੀਂ ਜੋੜਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ, ਜੋ ਮੁਝ ਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਜੇ ਕੋਈ ਸਾਨੂੰ ਇਹ ਕਹੇ ਕਿ ਇਹੀ ਪਰਮੇਸ਼ਰ ਨੇ, ਇਹ ਪਰਮੇਸ਼ਰ ਹਨ, ਮਹਾਰਾਜ ਕਹਿੰਦੇ ਉਹ ਨਰਕਾਂ ਦੇ ਵਿੱਚ ਪਵੇਗਾ। ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਾਇਆ, ਕੇਵਲ ਪਰਮੇਸ਼ਰ ਦੇ ਨਾਲ ਜੋੜਿਆ ਕਿ ਪਿਆਰਿਓ ਭੁੱਲਿਓ ਭਟਕਿਓ, ਕੇਵਲ ਪਰਮੇਸ਼ਰ ਦੇ ਨਾਲ ਜੁੜਿਓ। ਜਾਗਤ ਜੋਤ ਜਪੈ ਨਿਸਬਾਸਰ, ਉਹ ਜਿਹੜੀ ਜਗ ਦੀ ਜੋਤ ਪਰਮੇਸ਼ਰ ਦੀ ਤੁਹਾਡੇ ਅੰਦਰ ਰਾਤ ਦਿਨ ਜਗਮਗਾ ਰਹੀ ਹੈ, ਜਿਸ ਦੀ ਲਾਟ ਕਦੇ ਬੁੱਝਣ ਵਾਲੀ ਨਹੀਂ, ਹਰੇਕ ਦੇ ਹਿਰਦੇ ਦੇ ਅੰਦਰ ਜਗ ਮਗਾਉਂਦੀ ਹੈ, ਚੇਤਨ ਸੱਤਾ ਦਿੰਦੀ ਹੈ, 10 ਇੰਦਰੇ ਸਫੁਰਨ ਕਰਾਉਂਦੀ ਹੈ, ਤੁਸੀਂ ਉਸ ਜੋਤ ਦੀ ਪਛਾਣ ਕਿਉਂ ਨਹੀਂ ਕਰਦੇ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਇੱਥੇ ਹੀ ਸੰਤ ਬੈਠਾ ਹੈ, ਇੱਥੇ ਸਾਧੂ ਬੈਠਾ ਹੈ, ਇੱਥੇ ਪਰਮੇਸ਼ਰ ਬੈਠਾ ਹੈ, ਪਰਮੇਸ਼ਰ ਦਾ ਘਰ ਇੱਥੇ ਹੀ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ, ਮਨ ਵਿਦਿਆ ਦਿਆਲ ਸਿੱਤੀ ਮੇਰੀ ਮਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਘਟ ਦੇ ਅੰਦਰ ਦੇਖ ਝਾਤ ਮਾਰ ਕੇ ਇੱਥੋਂ ਪਰਮੇਸ਼ਰ ਪੈਦਾ ਹੋਵੇਗਾ। ਬੰਦੇ ਖੋਜ ਮਾਰਗ ਹਰ ਰੋਜ਼, ਤੂੰ ਹਰ ਰੋਜ਼ ਇਸ ਮਾਰਗ ਦੀ ਖੋਜ ਕਰਦਾ ਕਰਦਾ ਉਸ ਤਲ ਤੇ ਅੱਪੜ ਕਿ ਇੱਥੋਂ ਪਰਮੇਸ਼ਰ ਨੂੰ ਪ੍ਰਗਟ ਕਰਨਾ। ਕਿਵੇਂ ਕਰਨਾ? ਮਹਾਰਾਜ ਕਹਿੰਦੇ ਇਹ ਸਤਸੰਗਤ ਵਿੱਚ ਆ ਕੇ ਪ੍ਰਾਪਤੀ ਹੋਣੀ ਹੈ, ਇੱਥੋਂ ਇਹ ਬਖਸ਼ਿਸ਼ ਪ੍ਰਾਪਤ ਹੋਣੀ ਹੈ, ਇੱਥੇ ਆ ਕਰਕੇ ਰੋਜ਼ਾਨਾ ਸਤਸੰਗਤ ਕਰਿਆ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜੋ ਵੀ ਪ੍ਰੇਮੀ ਆਉਂਦਾ ਹੈ, ਮਨਸਾ ਧਾਰ ਕੇ ਔਰ ਮਨ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਦੀ ਸੇਵਾ ਕਰਦਾ ਹੈ, ਸੰਗਤ ਦੀ ਸੇਵਾ ਕਰਕੇ ਨਾਮ ਸਿਮਰਨ ਦੀ ਕਮਾਈ ਕਰਦਾ, ਸਤਿਗੁਰਾਂ ਦੇ ਉਪਦੇਸ਼ ਦੇ ਸਿਧਾਂਤ ਤੇ ਅੱਪੜਦਾ, ਤੇ ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਉਸਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ, ਪਰ ਉਹ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਹੇ ਸਤਿਗੁਰੂ ਪਾਤਸ਼ਾਹ ਮਹਾਰਾਜ, ਮੈਨੂੰ ਰਾਜ ਭਾਗ ਦੀ ਇੱਛਾ ਕੋਈ ਨਹੀਂ, ਦੁਨੀਆਂ ਦੀ ਦੌਲਤ ਦੀ ਕੋਈ ਇੱਛਾ ਨਹੀਂ ਹੈ, ਕੇਵਲ ਆਪ ਦੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਪ੍ਰੇਮ ਚਾਹੀਦਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਗਾ ਕਰਕੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਨੂੰ ਪਾਸੇ ਰੱਖਦੇ ਹੋਏ ਕੇਵਲ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਲੈ ਕਰਕੇ ਸਭ ਗੁਰਸਿੱਖ ਪ੍ਰੇਮੀ ਸੰਗਤਾਂ ਦੀ ਸੇਵਾ ਕਰਦੇ, ਮਹਾਰਾਜ ਜੀ ਦੀ ਸੇਵਾ ਵਿੱਚ ਤਤਪਰ ਰਹਿੰਦੇ।
ਮਰਨ ਹੋਏ ਸਤਨਾਮ ਕੋ ਦਿਨ ਰਹਿਣ ਸੁਖਾਲਾ,
ਸਾਰਾ ਦਿਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ ਰਹਿੰਦਾ, ਅੰਮ੍ਰਿਤ ਵੇਲੇ ਦਾ ਦੀਵਾਨ ਸੱਜਦਾ, ਧੁਰਕੀ ਬਾਣੀ ਦੇ ਕੀਰਤਨ ਹੁੰਦੇ, ਕਥਾ ਵਿਚਾਰਾਂ ਹੁੰਦੀਆਂ, ਉਸ ਤੋਂ ਬਾਅਦ ਸਿਮਰਨ ਹੁੰਦਾ, ਰਾਤਰੀ ਦੇ ਦੀਵਾਨ ਸੱਜਦੇ, ਕਥਾ ਕੀਰਤਨ ਹੁੰਦੀ, ਉਪਰੰਤ ਸਿਮਰਨ ਹੁੰਦਾ। ਅੱਜ ਵਡਭਾਗੇ ਹੋ, ਸਾਨੂੰ ਇਸ ਸਥਾਨ ਦੇ ਉੱਪਰ ਹਰ ਉਹ ਪੁਰਾਤਨ ਮਰਿਆਦਾ ਔਰ ਪੁਰਾਤਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਜਿਵੇਂ ਮਹਾਰਾਜ ਸਾਹਿਬ ਜੀ ਦੇ ਵੇਲੇ 'ਚ ਹੁੰਦਾ ਸੀ, ਉਹ ਸਾਰਾ ਕੁਝ ਮਿਲਣ ਨੂੰ, ਸੁਣਨ ਨੂੰ, ਕਰਨ ਨੂੰ ਮਿਲਦਾ ਹੈ। ਉਹ ਦੇਖੋ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਥਾਨ ਵੀ ਨੇ, ਪਰ ਕੋਈ ਕੀਰਤਨ ਕਰਨ ਵਾਲਾ ਨਹੀਂ ਲੱਭਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਾ ਕੋਈ ਨਹੀਂ ਲੱਭਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੁਰ ਇਤਿਹਾਸ ਦੀ ਧੁਰ ਕੀ ਬਾਣੀ ਦੀ ਕਥਾ ਸੁਣਾਉਣ ਵਾਲਾ ਕੋਈ ਨਹੀਂ ਲੱਭਦਾ, ਸੁਣਨ ਵਾਲਾ ਵੀ ਨਹੀਂ ਕੋਈ ਲੱਭਦਾ। ਸਾਡੇ ਕਿੱਡੇ ਵੱਡੇ ਭਾਗ ਹੋਣਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵੇਲੇ ਜਿਵੇਂ ਕਥਾ ਕੀਰਤਨ ਹੁੰਦੀ ਸੀ, ਸਿਮਰਨ ਹੁੰਦਾ ਸੀ, ਉਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਰਹੀਆਂ ਨੇ। ਅਸੀਂ ਮਹਾਰਾਜ ਦੇ ਦਰਬਾਰ 'ਚ ਆਉਂਦੇ ਹਾਂ, ਦੀਦਾਰ ਹੁੰਦੇ ਨੇ, ਮਹਾਰਾਜ ਦਾ ਮੁੱਖ ਵਾਕ ਸੁਣਦੇ ਹਾਂ, ਮਹਾਰਾਜ ਦੀ ਦਰਸਾਈ ਹੋਈ ਮਰਿਆਦਾ ਸੁਣਨ ਵਾਸਤੇ ਮਿਲਦੀ ਹੈ, ਅਸੀਂ ਵੀ ਉਸ ਅਨੁਸਾਰ ਚੱਲਣ ਦਾ ਯਤਨ ਕਰਦੇ ਹਾਂ, ਕਥਾ ਕੀਰਤਨ ਸੁਣਨ ਵਾਸਤੇ ਮਿਲਦੀ ਹੈ, ਸਿਮਰਨ ਕਰਨ ਵਾਸਤੇ ਸੁਣਨ ਵਾਸਤੇ ਮਿਲਦਾ, ਇੰਨੇ ਪ੍ਰਾਣੀਆਂ ਦੀ ਸਤਸੰਗਤ ਮਿਲਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਹਿਮਤ ਕੀਤੀ ਹੈ, ਸੋ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਗੁਰਸਿੱਖ ਪ੍ਰੇਮੀ ਸਾਰਾ ਦਿਨ ਦਰਬਾਰ ਤੋਂ ਉਪਰੰਤ ਵੀ ਉਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਕੰਮ ਕਰਦਿਆਂ ਸੌਂਦਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਸੱਚੇ ਨਾਮ ਪਰਮੇਸ਼ਰ ਦਾ ਸਿਮਰ ਨਹੀਂ ਹੁੰਦਾ ਰਹਿੰਦਾ ਹੈ।
ਬਸੇ ਪੁਰੀ ਮੈਂ ਆਨਕੇ
ਬਹੁਤ ਥਾਵਾਂ ਤੋਂ ਉੱਠ ਉੱਠ ਕੇ ਲੋਕ ਬਾਸਰ ਕੇ ਨਗਰ ਤੋਂ ਫਿਰ ਹੋਰ ਇਲਾਕਿਆਂ ਦੇ ਵਿੱਚੋਂ ਉੱਠ ਕੇ ਗੋਇੰਦਵਾਲ ਸਾਹਿਬ ਵਿੱਚ ਆ ਕੇ ਵਸੇ, ਕਿਉਂਕਿ ਭਾਈ ਗੋਂਦਾ ਜੀ ਦਾ ਵੀ ਬੜਾ ਵੱਡਾ ਪਰ ਉਪਕਾਰ ਦੇਖੋ, ਭਾਵੇਂ ਉਹ ਚੌਧਰੀ ਸੀ, ਸ਼ਾਹੀ ਠਾਠ ਬਾਠ ਸੀ, ਬੜੀ ਮਲਕੀਅਤ ਪਰਮੇਸ਼ਰ ਨੇ ਦਿੱਤੀ ਸੀ, ਮਨ ਦੇ ਅੰਦਰ ਇਹ ਭਾਵਨਾ ਜਾਗੀ ਕਿ ਮੇਰੇ ਨਾਂ ਤੇ ਕੋਈ ਨਗਰ ਵਸੇ। ਪੂਰਬਲਾ ਕਰਮ ਉੱਗੜ ਗਿਆ, ਬਿਆਸ ਦਰਿਆ ਦੇ ਕਿਨਾਰੇ ਤੇ ਨਗਰ ਵਸਾਉਂਦਾ ਹੈ, ਉੱਥੇ ਦੇ ਰਹਿਣ ਵਾਲੀਆਂ ਅਭਗਤ ਰੂਹਾਂ ਨਗਰ ਨਹੀਂ ਵਸਣ ਦਿੰਦੀਆਂ। ਭਾਗ ਜਾਗੇ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦੇ ਦੀਦਾਰ ਹੋਏ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੈਂ ਨਗਰ ਬਣਾਉਣਾ, ਨਗਰ ਬਣਦਾ ਨਹੀਂ, ਕੰਧਾਂ ਢਹਿ ਜਾਂਦੀਆਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਬਚਨ ਹੋਇਆ, ਮਹਾਰਾਜ ਜੀ ਨੇ ਆ ਕੇ ਇੱਥੇ ਨਿਵਾਸ ਕੀਤਾ, ਭਾਈ ਗੋਂਦੇ ਦੇ ਨਾਮ ਤੇ ਇਹ ਗੋਇੰਦਵਾਲ ਨਗਰ ਵਸਾਇਆ, ਅਮਰ ਕਰ ਦਿੱਤਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਹੁਣ ਸਾਰੀਆਂ ਸੰਗਤਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ, ਹੁਕਮ ਕਰ ਦਿੱਤਾ ਕਿ ਜਿਸ ਕਿਸੇ ਨੇ ਵੀ ਆ ਕੇ ਇਸ ਅਬਚਲ ਨਗਰ ਦੇ ਵਿੱਚ ਵਸਣਾ ਉਹ ਆ ਸਕਦਾ ਹੈ। ਸਾਰੀਆਂ ਦੂਰ ਦੁਰੇਡੇ ਤੋਂ ਸੰਗਤਾਂ ਆਪਣੇ ਨਗਰ ਛੱਡ ਕੇ, ਇਲਾਕਾ ਛੱਡ ਕੇ, ਘਰ ਬਾਹਰ ਛੱਡ ਕੇ ਇੱਥੇ ਆ ਕੇ ਘਰ ਲੈ ਕਰਕੇ ਆਪਣਾ ਨਿਵਾਸ ਕੀਤਾ। ਰੋਜ਼ਾਨਾ ਸੰਗਤਾਂ ਸੇਵਾ ਕਰਦੀਆਂ, ਮਹਾਰਾਜ ਦੇ ਦੀਦਾਰ ਕਰਦੀਆਂ, ਮਹਾਰਾਜ ਦੇ ਕੋਲ ਰਹਿੰਦੀਆਂ ਨੇ, ਸਭ ਥਾਵਾਂ ਤੋਂ ਆ ਕੇ ਵਸੇ ਹਨ।
ਏਤਕ ਭਈ ਦੁਕਾਨ ਤੇ ਬਹੁ ਬਣਜ ਸਮੇਤਾ,
ਕਈ ਵਿਚਾਰੇ ਦੁਕਾਨਾਂ ਕਰਨ ਵਾਲੇ, ਵਪਾਰ ਕਰਨ ਵਾਲੇ, ਉਹਨਾਂ ਨੇ ਇਹ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਆ ਕੇ ਆਪਣੀ ਕਿਰਤ ਨੂੰ ਸੰਭਾਲਿਆ, ਪਿਛਲੀ ਕਿਰਤ ਉਹੀ ਸਾਂਭ ਲਈ, ਇੱਥੇ ਵਣਜ ਕਰਨਾ ਸ਼ੁਰੂ ਕਰ ਦਿੱਤਾ। ਕੋਈ ਕਿਸੇ ਪ੍ਰਕਾਰ ਦੀ ਦੁਕਾਨ ਬਣਾ ਕੇ ਬੈਠਾ, ਕੋਈ ਕਿਸੇ ਵਸਤੂ ਦੀ ਦੁਕਾਨ ਬਣਾ ਕੇ ਬੈਠਾ, ਸਭ ਨੇ ਇੱਥੇ ਸਭ ਦੀ ਪ੍ਰਤਪਾਲਣਾ ਵਾਸਤੇ, ਕਿਸੇ ਨੂੰ ਕਿਸੇ ਵਸਤੂ ਦੀ ਲੋੜ ਹੈ, ਕੱਪੜੇ ਦੀ ਲੋੜ ਹੈ, ਸੌਦੇ ਪੱਤੇ ਦੀ ਲੋੜ ਹੈ, ਹਰੇਕ ਵਸਤੂ ਦੀਆਂ ਦੁਕਾਨਾਂ ਬਣ ਗਈਆਂ।
ਸਭਨ ਕੀ ਗੁਜਰਾਨ ਹੋਏ ਥੁਰ ਹੈ ਨਾ ਕੋਈ,
ਸਭ ਕਿਸੇ ਦੀ ਗੁਜਰਾਨ ਗੋਇੰਦਵਾਲ ਸਾਹਿਬ ਦੇ ਨਗਰ ਦੇ ਵਿੱਚੋਂ ਹੀ ਹੋਣ ਲੱਗ ਗਈ, ਕਿਸੇ ਪ੍ਰਕਾਰ ਦੀ ਥੁੜ ਨਹੀਂ ਪੈਂਦੀ।
ਬਿਨਾਂ ਰੋਗ ਸੁਖ ਭੋਗ ਜੁਤ ਬਸ ਬੋ ਤਿਨ ਹੋਈ,
ਸੋ ਹੁਣ ਜਿਹੜਾ ਵੀ ਕੋਈ ਇੱਥੇ ਰਹਿੰਦਾ ਰੋਗ ਤੋਂ ਰਹਿਤ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਏਡੇ ਵੱਡੇ ਵੈਦ ਬੈਠੇ ਹੋਣ, ਰੋਗ ਕਿਸੇ ਦੇ ਕੋਲ ਕਿਵੇਂ ਆ ਜਾਵੇ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੋ ਜੋ ਦੀਸੈ ਸੋ ਸੋ ਰੋਗੀ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਐਸੇ ਵੈਦ ਕੋਲ ਆ ਜਾਂਦਾ ਜਿਸ ਨੂੰ ਰੋਗ ਕੋਈ ਨਹੀਂ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ, ਜਿਸ ਨੂੰ ਸਮਝ ਆ ਗਈ ਕਿ ਗੁਰੂ ਦੇ ਕੋਲ ਜਾ ਕੇ ਰੋਗ ਨਿਵਿਰਤ ਹੋਣਾ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚੱਲ ਕੇ ਆ ਜਾਂਦਾ, ਇੱਥੇ ਨਿਵਾਸ ਕਰ ਲੈਂਦਾ। ਹੁਣ ਬਿਨਾਂ ਰੋਗ ਸੁਖ ਭੋਗ ਜੋ ਤਾਂ ਬਸਬੋ ਤਿੰਨ ਹੋਈ, ਸਭ ਕੋਈ ਕਿਸੇ ਜੇ ਕਿਸੇ ਨੂੰ ਕੋਈ ਰੋਗ ਵੀ ਹੈ, ਜਿਹੜਾ ਆ ਕੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਵਸ ਗਿਆ, ਰੋਗ ਆਪੇ ਨਿਵਿਰਤ ਹੋ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਸੁਣ ਕੇ ਸਭ ਰੋਗ ਨੱਸ ਗਏ, ਰੋਗ ਤੋਂ ਰਹਿਤ ਹੋ ਕੇ ਅਰੋਗ ਤਨ ਤੰਦਰੁਸਤ ਸਰੀਰ ਗੋਇੰਦਵਾਲ ਸਾਹਿਬ ਨਗਰ ਵਿੱਚ ਵਸਦੇ ਹਨ।
ਸ਼ਾਨੀ ਛੰਦ ਸਿੱਖੀ ਮਗ ਪ੍ਰਗਟਾਏ ਸ੍ਰੀ ਕਰ ਸ੍ਰੀ ਸਤਿਗੁਰ ਪੂਰੇ,
ਪੂਰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਿੱਖੀ ਦੇ ਰਸਤੇ ਨੂੰ ਇਹ ਪ੍ਰਗਟ ਕਰ ਰਹੇ ਨੇ, ਭਾਵ ਹੋਰ ਅੱਗੇ ਫੈਲਾ ਰਹੇ ਹਨ।
ਇਹ ਦਰਸ ਬਹੁ ਸੰਗਤਾਂ ਸਿੱਖ ਨਿਸ਼ ਪੂਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਬਣਾਈ ਹੋਈ ਮਰਿਆਦਾ ਅਨੁਸਾਰ ਪੰਗਤ ਵਿੱਚੋਂ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ।
ਇੱਕ ਦਿਨ ਬੱਲੂ ਖਰੇ ਹੋਏ ਨਿਜ ਅਰਜ ਗੁਜਾਰੀ,
ਇੱਕ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕੇ ਭਾਈ ਬੱਲੂ ਜੀ ਨੇ ਬੇਨਤੀ ਕੀਤੀ,
ਸੁਣੋ ਪ੍ਰਭੂ ਪਾਤਸ਼ਾਹੋ ਤੁਮ ਸਿੱਖ ਪੀਰ ਬਦਾਰੀ।
ਸਤਿਗੁਰੂ ਪਾਤਸ਼ਾਹ ਮਹਾਰਾਜ, ਮੇਰੀ ਬੇਨਤੀ ਸਰਵਣ ਕਰੋ, ਆਪ ਦੀਨ ਦੁਨੀਆਂ ਦੇ ਦਰਦਾਂ ਨੂੰ ਦੂਰ ਕਰਨ ਵਾਲੇ ਹੋ। ਮਹਾਰਾਜ, ਕੋਈ ਅਧੀਨਤਾ ਦੇ ਸਹਿਤ ਦੀਨ ਬਣ ਕੇ ਆਪ ਦੇ ਸਨਮੁਖ ਆਉਂਦਾ ਹੈ, ਉਸ ਦੀ ਪੀੜਾ ਦੂਰ ਕਰ ਦਿੰਦੇ ਹੋ, ਜਨਮ ਮਰਨ ਮਿਟਾ ਦਿੰਦੇ ਹੋ।
ਜਨਮ ਮਰਨ ਕੇ ਲੋਕਾਂ ਬਸ ਬੇਹਤ ਆਏ।
ਸਤਿਗੁਰੂ ਪਾਤਸ਼ਾਹ ਮਹਾਰਾਜ, ਚਾਰੇ ਵਰਨਾਂ ਦੇ ਲੋਕ ਸਭ ਇਕੱਤਰ ਹੋ ਕਰਕੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਵਸਣ ਵਾਸਤੇ ਆਏ ਨੇ। ਹੁਣ ਇੱਥੇ ਮਹਾਰਾਜ ਨੇ ਕੋਈ ਇਹ ਤਾਂ ਸ਼ਰਤ ਲਾਈ ਨਹੀਂ ਕਿ ਇਸੇ ਹੀ ਜਾਤ ਦੇ ਲੋਕ ਵਸਣਗੇ। ਕੋਈ ਕਿਸੇ ਵਰਨ ਦਾ ਹੈ, ਕੋਈ ਕਿਸੇ ਵਰਨ ਦਾ ਹੈ, ਸਭ ਵਰਨਾਂ ਦੇ ਲੋਕ ਆ ਕਰਕੇ, ਜਿਸ ਗਰੀਬ ਅਮੀਰ ਸਭ ਨੂੰ ਪਤਾ ਲੱਗਦਾ ਕਿ ਮਹਾਰਾਜ ਜੀ ਦਾ ਹੁਕਮ ਹੈ ਕਿ ਜਿਸ ਕਿਸੇ ਦਾ ਇਰਾਦਾ ਇਸ ਨਗਰ ਵਿੱਚ ਵਸਣ ਦਾ ਉਹ ਆ ਸਕਦਾ। ਇਹ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਸੁਣ ਕੇ ਹੁਣ ਜਿਨ੍ਹਾਂ ਦੇ ਕੋਲੇ ਘਰ ਨਹੀਂ ਸੀ, ਹੁਣ ਉੱਥੇ ਫ੍ਰੀ ਘਰ ਮਿਲਦੇ ਨੇ, ਰਹਿਣ ਵਾਸਤੇ ਮਕਾਨ ਮਿਲ ਗਿਆ, ਛਕਣ ਵਾਸਤੇ ਪ੍ਰਸ਼ਾਦਾ ਮਿਲ ਗਿਆ, ਸਤਸੰਗਤ ਕਰਨ ਨੂੰ ਮਿਲ ਗਈ, ਲੋਕ ਵੀ ਸਵਰ ਗਿਆ, ਪਰਲੋਕ ਵੀ ਸਵਰ ਗਿਆ, ਸਭ ਵਰਗਾਂ ਦੇ ਲੋਕ, ਚਾਰੇ ਵਰਗਾਂ ਦੇ ਲੋਕ ਆ ਕੇ ਵਸੇ ਨੇ।
ਲੀਕੇ ਬਨੇ ਨਕੇਤਨ ਜਾਂਤੇ ਉਕਲਾਏ।
ਸਤਿਗੁਰੂ ਮਹਾਰਾਜ, ਸੋਹਣੇ ਘਰ ਬਣੇ ਹੋਏ ਨੇ, ਸਭ ਸੁਖੀ ਵਸਦੇ ਹਨ, ਤੇ ਇਹਨਾਂ ਸੁਖੀ ਹੋਰੇ ਸੁਖੀ ਰਹਿੰਦਿਆਂ ਹੋਇਆਂ ਨੂੰ ਹੁਣ ਕੋਈ ਵੀ ਤਕਲੀਫ ਨਹੀਂ ਹੋ ਸਕਦੀ।
ਚਰਨ ਭਰੋਸੇ ਆਪ ਕੇ ਆਨ ਬਸੇ ਹੈ।
ਮਹਾਰਾਜ, ਆਪ ਜੀ ਦੇ ਚਰਨਾਂ ਦਾ ਭਰੋਸਾ ਲੈ ਕੇ, ਊਟ ਆਸਰਾ ਲੈ ਕਰਕੇ ਇਸ ਨਗਰ ਵਿੱਚ ਆ ਕੇ ਵਸ ਗਏ ਨੇ।
ਗ੍ਰਹਿ ਮੰਦਰ ਸੁੰਦਰ ਬਿਨਾਂ ਸੁੱਖ ਨਹੀਂ ਰਸੇ ਹੈ।
ਮਹਾਰਾਜ, ਸਤਿਗੁਰੂ ਜੀਓ, ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਸੋਹਣਾ ਮਕਾਨ ਨਹੀਂ ਸੀ ਵਸਣ ਵਾਸਤੇ, ਆਪ ਦੇ ਸੋਹਣੇ ਬਣਾਏ ਹੋਏ ਮਕਾਨਾਂ ਵਿੱਚ ਆ ਕੇ ਵਸੇ ਨੇ।
ਕਿਰਪਾ ਹੋਏ ਜਬ ਆਪ ਕੀ ਘਰ ਉਸਰੇ ਸਾਰੇ।
ਮਹਾਰਾਜ, ਜਦੋਂ ਆਪ ਜੀ ਦੀ ਬਖਸ਼ਿਸ਼ ਹੋ ਗਈ, ਭਾਵ ਜਦੋਂ ਗੋਂਦੇ ਤੋਂ ਨਗਰ ਬਣਦਾ ਨਹੀਂ ਸੀ, ਆਪ ਨੇ ਰਹਿਮਤ ਕੀਤੀ, ਬਖਸ਼ਿਸ਼ ਕਰ ਦਿੱਤੀ, ਇਹ ਨਗਰ ਬਣ ਗਿਆ, ਆਪ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸੋਹਣਾ ਨਗਰ ਵਸ ਗਿਆ।
ਨਰ ਨਾਰੀ ਸੁਖ ਪਾਏ ਰਹੇ ਆਪਣੇ ਪਰਿਵਾਰੇ।
ਮਹਾਰਾਜ, ਸਭ ਕੋਈ ਮਨੁੱਖ ਇਸਤਰੀ ਆਪਣੇ ਪਰਿਵਾਰ ਦੇ ਸਮੇਤ ਇਸ ਨਗਰ ਦੇ ਵਿੱਚ ਰਹਿ ਕੇ ਭਾਰੀ ਸੁਖ ਪ੍ਰਾਪਤ ਕਰਦਾ ਹੈ।
ਪ੍ਰਾਪਤ ਵਸਤੂ ਅਪਰ ਸਭ ਕਾਸ਼ਟ ਨੇ ਪਾਵੇ।
ਮਹਾਰਾਜ, ਸਭ ਕੋਈ ਵਸਤੂਆਂ ਆਪ ਜੀ ਦੇ ਦਰ ਤੋਂ ਪ੍ਰਾਪਤ ਹੋ ਰਹੀਆਂ ਨੇ, ਕੋਈ ਵੀ ਕਸ਼ਟ ਦੁੱਖ ਨਹੀਂ ਪਾਉਂਦਾ।
ਦੀਰਘ ਦਰ ਬਹੀਨ ਕਰ ਕੈਸੇ ਉਸਰਾਵੇ।
ਸਤਿਗੁਰੂ ਪਾਤਸ਼ਾਹ ਮਹਾਰਾਜ, ਹੁਣ ਸਾਰੇ ਜਾਣੇ ਘਰ ਦੇ ਵਿੱਚ, ਜਿਹਨਾਂ ਜਿਹਨਾਂ ਨੂੰ ਘਰ ਨਹੀਂ ਵੀ ਮਿਲੇ, ਜਿਹੜੇ ਬਣੇ ਸੀ ਉਹ ਤਾਂ ਵਸ ਗਏ, ਤੇ ਮਹਾਰਾਜ ਆਪ ਜੀ ਦਾ ਵੱਡਾ ਆਸਰਾ ਲੈ ਕਰਕੇ ਹੋਰ ਨਵੇਂ ਘਰ ਬਣਾ ਰਹੇ ਹਨ।
ਸ਼ਰਨ ਪਰੇ ਸਭ ਆਪ ਕੀ ਆਨ ਨਾਮ ਵਿਸ਼ਵਾਸਾ।
ਮਹਾਰਾਜ, ਹੋਰ ਜਿਨ੍ਹਾਂ ਨੂੰ ਕੋਈ ਆਨ ਨਾਮ ਵਿਸ਼ਵਾਸਾ, ਆਨ ਨਾਮ ਹੁੰਦਾ ਹੈ ਹੋਰ ਦਾ, ਜਿਨ੍ਹਾਂ ਨੂੰ ਹੋਰ ਕੋਈ ਕਿਸੇ ਤੇ ਭਰੋਸਾ ਰਿਹਾ ਹੀ ਨਹੀਂ, ਕਿਸੇ ਤੇ ਵਿਸ਼ਵਾਸ ਰਿਹਾ ਹੀ ਨਹੀਂ, ਕੇਵਲ ਆਪ ਜੀ ਦਾ ਵਿਸ਼ਵਾਸ ਰੱਖ ਕੇ, ਭਰੋਸਾ ਰੱਖ ਕੇ, ਇੱਕ ਆਸਰਾ ਲੈ ਕੇ ਇਸ ਨਗਰ ਵਿੱਚ ਆ ਕੇ ਵਸੇ ਹਨ।
ਜ਼ਿਕਰ ਕਰਤ ਨਿਤ ਕਾਠ ਕੋ ਨਹੀਂ ਆਵਤ ਪਾਸਾ।
ਮਹਾਰਾਜ, ਜ਼ਿਕਰ ਕਰਦੇ ਰਹਿੰਦੇ ਨੇ ਕਿ ਇਹ ਅਸੀਂ ਘਰ ਦੇ ਵਿੱਚ ਰਹਿੰਦੇ ਹਾਂ, ਤੇ ਮਹਾਰਾਜ ਇਸ ਘਰ ਦੇ ਵਿੱਚ ਰਹਿੰਦਿਆਂ ਹੋਇਆਂ, ਤੇ ਹੁਣ ਰੋਜ਼ਾਨਾ ਪ੍ਰਸ਼ਾਦਾ ਪਾਣੀ ਧਿਆਨ ਕਰਨਾ ਆ, ਉਸ ਦੇ ਵਾਸਤੇ ਸਾਨੂੰ ਉਹ ਲੱਕੜੀਆਂ ਦੀ ਵੀ ਜ਼ਰੂਰਤ ਆ, ਤੇ ਮਹਾਰਾਜ ਅਸੀਂ ਕਿੱਥੋਂ ਲੱਕੜੀਆਂ ਲਿਆ ਕੇ ਆਈਏ, ਕਿਰਪਾ ਕਰਕੇ ਸਾਨੂੰ ਉਹ ਬਾਲਣ ਦੀ ਦੱਸ ਦਿਓ ਕਿ ਕਿੱਥੋਂ ਪ੍ਰਾਪਤੀ ਹੋਵੇ, ਉਸ ਪਾਸਿਓਂ ਜਾ ਕੇ ਪ੍ਰਾਪਤੀ ਕਰੀਏ। ਬੇਸ਼ੱਕ ਉਦੋਂ ਸਾਰਾ ਇਲਾਕਾ ਵੀਰਾਨ ਪਿਆ ਸੀ, ਜੰਗਲੀ ਇਲਾਕਾ ਸੀ, ਪਰ ਫਿਰ ਵੀ ਮਹਾਰਾਜ ਦੀ ਆਗਿਆ ਲੈਣੀ ਚਾਹੁੰਦੇ ਨੇ ਕਿ ਮਹਾਰਾਜ ਆਪ ਆਗਿਆ ਦਿਓ, ਫਿਰ ਉਹ ਇਹ ਕਿਰਤ ਕਰਨ।
ਸੁਣ ਪ੍ਰਸੰਨ ਸਤਿਗੁਰ ਭਏ ਕਹੇ ਦੀਨ ਦਿਲਾਸਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਦਿਲਾਸਾ ਦਿੰਦਿਆਂ ਹੋਇਆ ਬਚਨ ਕਹੇ।
ਕਾਸ਼ਟ ਆਵੇ ਬਹੁਤ ਅਬ ਕਰ ਲੇ ਅਵਾਸਾ।
ਮਹਾਰਾਜ ਕਹਿਣ ਲੱਗੇ, ਇੱਥੇ ਕਿਸੇ ਪ੍ਰਕਾਰ ਦੀ ਕੋਈ ਥੋੜ ਨਹੀਂ ਆਵੇਗੀ, ਜਿਹੜਾ ਵੀ ਇੱਥੇ ਆ ਕੇ ਆਪਣਾ ਅਵਾਸਾ ਭਾਵ ਰਹਿਣ ਬਸੇਰਾ ਕਰੇਗਾ, ਉਸ ਦੀ ਹਰੇਕ ਵਸਤੂ ਪੂਰੀ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਵਰਤਾਈਆਂ, ਹੱਦ ਮੁਕਾ ਦਿੱਤੀ, ਕਿਸੇ ਨੂੰ ਕੋਈ ਦੁਖੀ ਰਹਿਣ ਦਾ ਸੰਕੇਤ ਮਿਲਦਾ ਹੀ ਨਹੀਂ ਕਿ ਇਸ ਨਗਰ ਦੇ ਵਿੱਚ ਰਹਿੰਦਿਆਂ ਸਾਨੂੰ ਇਹ ਵੀ ਕੋਈ ਦੁੱਖ ਆਵੇਗਾ। ਮਹਾਰਾਜ ਕਹਿੰਦੇ, ਜਿਹੜਾ ਇੱਕ ਵਾਰੀ ਇਹ ਗੋਇੰਦਵਾਲ ਨਗਰ ਦੇ ਵਿੱਚ ਆ ਗਿਆ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਦੇਖਣਾ ਪਵੇਗਾ। ਤਾਂ ਹੀ ਭੱਟਾਂ ਨੇ ਸਵਈਆਂ ਵਿੱਚ ਇਹ ਮਹਾਰਾਜ ਜੀ ਦੀ ਮਹਿਮਾ ਕਰਦਿਆਂ ਹੋਇਆਂ ਕਿਹਾ, ਗੋਬਿੰਦਵਾਲ ਗੋਬਿੰਦਪੁਰੀ ਸੰਮ ਜਲਨ ਤੀਰ ਵਿਪਾਸ ਬਣਾਇਓ, ਕਿ ਇਹ ਜਿਹੜਾ ਗੋਇੰਦਵਾਲ ਹੈ ਇਹ ਸੱਚਖੰਡ ਦੇ ਸਮਾਨ, ਗੋਬਿੰਦ ਦੀ ਪੁਰੀ ਦੇ ਸਮਾਨ ਮਹਾਰਾਜ ਨੇ ਬਣਾ ਦਿੱਤਾ, ਜਿੱਥੇ ਖੌਫ ਨਾ ਖਤਾ ਨਾ ਤਰਸ ਜਵਾਲ, ਜਿੱਥੇ ਜਮਾਂ ਦਾ ਭੈ ਨਹੀਂ, ਜਿੱਥੇ ਜਮਾਂ ਦੀ ਮਾਰ ਦਾ ਕੋਈ ਡਰ ਨਹੀਂ, ਜਿੱਥੇ ਪਰਮੇਸ਼ਰ ਦੀ ਹਮੇਸ਼ਾ ਰਹਿਮਤ ਵਰਤਦੀ ਹੈ। ਸਤਿਗੁਰੂ ਆਪ ਮਹਾਰਾਜ ਪਰਮੇਸ਼ਰ ਦਾ ਸਰੂਪ ਗੁਰੂ ਅਮਰਦਾਸ ਮਹਾਰਾਜ ਇਸ ਨਗਰ ਵਿੱਚ ਰਹਿ ਰਹੇ ਨੇ, ਇਸ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਬਚਨ ਕਹਿ ਦਿੱਤਾ ਸੀ ਨਾ ਇੱਕ ਮਾਈ ਦੇ ਬੱਚੇ ਤੇ ਚੜ੍ਹਾਈ ਕਰਨ ਤੇ ਕਿ ਉਹਦੀਆਂ ਕੀਰਨੀਆਂ ਮਾਤਾ ਦੀਆਂ ਸੁਣੀਆਂ ਨਾ ਜਾਣ, ਤੇ ਮਹਾਰਾਜ ਕਹਿੰਦੇ ਬੱਲੂ ਦੇਖ ਅੰਮ੍ਰਿਤ ਵੇਲੇ ਕਿਹੜਾ ਰੋਂਦਾ। ਭਾਈ ਬੱਲੂ ਜੀ ਨੇ ਪਤਾ ਕੀਤਾ ਮਹਾਰਾਜ ਇੱਕ ਮਾਤਾ ਦਾ ਜਵਾਨ ਬੇਟਾ ਚੜ੍ਹਾਈ ਕਰ ਗਿਆ, ਪਤੀ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ, ਇੱਕੋ ਇੱਕ ਆਸਰਾ ਉਹ ਵੀ ਚਲਿਆ ਗਿਆ, ਇਸ ਵਾਸਤੇ ਉਹ ਵਾਸਤੇ ਪਾਉਂਦੀ ਹੈ ਕਿ ਮੈਂ ਕਿਹਦੇ ਆਸਰੇ ਰਹਾਂ, ਤਾਂ ਇਹ ਕੀਰਨੇ ਪਾਉਂਦੀ ਹੈ ਰੋਂਦੀ ਹੈ। ਮਹਾਰਾਜ ਕਹਿਣ ਲੱਗੇ ਉਸ ਮਾਤਾ ਨੂੰ ਕਿਹੋ ਕਿ ਹੁਣ ਰੋਵੇ ਨਾ, ਇਹ ਪਰਮੇਸ਼ਰ ਦਾ ਪਾਣਾ, ਰਜਾ ਵਿੱਚ ਰਹਿਣਾ ਪੈਂਦਾ। ਭਾਈ ਬੱਲੂ ਜੀ ਫਿਰ ਚਲੇ ਗਏ, ਮਾਤਾ ਨੂੰ ਜਾ ਕੇ ਦਿਲਾਸਾ ਦਿੱਤਾ। ਮਾਤਾ ਕਹਿੰਦੀ ਮੈਂ ਦਿਲਾਸਾ ਤੇ ਤਾਂ ਕਰਾਂ ਨਾ ਜੇ ਮੇਰਾ ਕੋਈ ਆਸਰਾ ਹੋਰ ਹੋਵੇ, ਤੇ ਮੇਰਾ ਆਸਰਾ ਹੀ ਸਾਰੇ ਮੁੱਕ ਗਏ ਤੇ ਹੁਣ ਮੈਂ ਕਿਹਦੇ ਆਸਰੇ ਦਿਲਾਸਾ ਰੱਖਾਂ। ਫਿਰ ਭਾਈ ਬੱਲੂ ਜੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਉਹ ਇਹ ਗੱਲ ਕਹਿੰਦੀ ਹੈ, ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਿਧਾਤੇ ਦੀ ਜੋ ਕਿਰਤ ਹੈ ਉਸਨੂੰ ਕੋਈ ਟਾਲ ਨਹੀਂ ਸਕਦਾ, ਮਾਤਾ ਨੂੰ ਕਹੋ ਹੁਣ ਹੌਸਲਾ ਤੇ ਰੱਖਣਾ ਹੀ ਪੈਣਾ। ਮਾਤਾ ਨੇ ਕਿਹਾ ਕਿ ਹੁਣ ਮੈਨੂੰ ਹੌਸਲਾ ਤਾਂ ਆਵੇਗਾ, ਪਹਿਲਾਂ ਇਹ ਸਤਿਗੁਰੂ ਮਹਾਰਾਜ ਮੇਰੇ ਬੱਚੇ ਨੂੰ ਜਿਉਂਦਾ ਕਰਨ, ਨਹੀਂ ਤਾਂ ਮੈਂ ਤਾਂ ਰੋਜ਼ਾਨਾ ਇਸੇ ਵੇਲੇ ਕੀਰਨੇ ਪਾਇਆ ਕਰੂੰਗੀ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਇਸ ਨਗਰ ਦੇ ਵਿੱਚ ਰਹਿੰਦਿਆਂ ਮੇਰੇ ਤੋਂ ਦੁਬਾਰਾ ਰੋਜ਼ ਰੋਜ਼ ਇਹ ਕੀਰਨੇ ਨਹੀਂ ਸੁਣੇ ਜਾਣੇ, ਜਦ ਤੱਕ ਮੈਂ ਸਰੀਰ ਕਰਕੇ ਇਸ ਨਗਰ ਦੇ ਵਿੱਚ ਹਾਂ ਤਦ ਤੱਕ ਹੇ ਪਰਮੇਸ਼ਰ ਕਿਸੇ ਮਾਤਾ ਦੇ ਹੁੰਦਿਆਂ ਜਵਾਨ ਬੇਟਾ ਚੜ੍ਹਾਈ ਨਾ ਕਰੇ। ਪਰਮੇਸ਼ਰ ਨੇ ਐਸਾ ਰਹਿਮਤ ਕੀਤੀ, ਉਹ ਬੱਚਾ ਵੀ ਜਿਉਂਦਾ ਹੋਇਆ, ਔਰ ਜਦ ਤੱਕ ਮਹਾਰਾਜ ਸਰੀਰ ਕਰਕੇ ਗੋਇੰਦਵਾਲ ਨਗਰ ਦੇ ਵਿੱਚ ਰਹੇ, ਕਿਸੇ ਮਾਤਾ ਦੇ ਹੁੰਦਿਆਂ ਕਿਸੇ ਦਾ ਜਵਾਨ ਬੱਚਾ ਤੇ ਕੀ ਚੜ੍ਹਾਈ ਕਰਨਾ ਸੀ, ਕੋਈ ਪ੍ਰਾਣੀ, ਕੋਈ ਪਸ਼ੂ, ਕੋਈ ਪੰਛੀ, ਕੋਈ ਜਾਨਵਰ ਚੜ੍ਹਾਈ ਨਾ ਕੀਤਾ। ਇਹਨਾਂ ਨਗਰ ਵਿੱਚ ਸੁੱਖ ਵਰਤਾਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਭਾਈ ਬੱਲੂ, ਜਿਹੜਾ ਵੀ ਇਸ ਨਗਰ ਵਿੱਚ ਆ ਕੇ ਵਸੇਗਾ ਕਿਸੇ ਪ੍ਰਕਾਰ ਦਾ ਕੋਈ ਦੁੱਖ ਪ੍ਰਾਪਤ ਨਹੀਂ ਕਰੇਗਾ।
ਭਰਾਤਾ ਕੋ ਇੱਕ ਸੁਤ ਹੋ ਤੋ ਸਾਵਨ ਮਲ ਨਾਮੂ।
ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜਿਹੜੇ ਇੱਕ ਭਰਾਤਾ ਦੇ ਸਪੁੱਤਰ ਸਨ ਸਾਵਣ ਮਲ, ਜਿਸ ਦਾ ਨਾਮ ਸੀ, ਸੋ ਉਹ ਵੀ ਮਹਾਰਾਜ ਜੀ ਦੇ ਕੋਲ
ਹਕਾਰਿਓ ਤਾਹੀਂ ਕੋ ਬੋਲੇ ਸੁਖਤਾਮੂ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਸ ਬੁਲਾਏ, ਆ ਕੇ ਬੇਨਤੀ ਕੀਤੀ,
ਰਾਜਾ ਹਰੀਪੁਰ ਕੋ ਜਹਾਂ ਤੈ ਕੋ ਗਮਨੀ ਜੈ।
ਮਹਾਰਾਜ ਕਹਿਣ ਲੱਗੇ ਕਿ ਐ ਸਾਵਣ ਮਲ ਜੀ, ਤੁਸੀਂ ਹਰੀਪੁਰ ਦਾ ਰਾਜਾ ਹੈ ਔਰ ਉੱਥੇ ਤੁਸੀਂ ਜਾਣਾ, ਉਸ ਰਾਜੇ ਦਾ ਨਾ ਸਪੁੱਤਰ ਬਿਮਾਰ ਹੋ ਗਿਆ, ਉਹ ਰਾਤ ਦਿਨ ਮਹਾਰਾਜ ਨੂੰ ਸਿਮਰਦਾ ਕਿ ਮਹਾਰਾਜ ਕਿਰਪਾ ਕਰੋ ਮੇਰਾ ਸਪੁੱਤਰ ਠੀਕ ਹੋਵੇ। ਕਿੱਥੇ ਹਰੀਪੁਰ ਹੈ, ਰਾਜਾ ਉੱਥੇ ਬੈਠ ਕੇ ਸਿਮਰਨ ਕਰੀ ਜਾ ਰਿਹਾ। ਜਿਸ ਦੀ ਲਿਵ ਲੱਗ ਗਈ, ਪਰਮੇਸ਼ਰ ਦੇ ਨਾਲ ਚਿੱਤ ਜੁੜ ਗਈ, ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਤੀਸਰੀ ਜੋਤ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਨਗਰ ਵਿੱਚ ਬੈਠੇ, ਉੱਥੇ ਬੈਠਿਆਂ ਦਰਦ ਸੁਣ ਲਿਆ ਔਰ ਉੱਥੇ ਬੈਠਿਆ ਹੋਇਆ ਸਾਵਣ ਮਲ ਨੂੰ ਪਾਸ ਬੁਲਾ ਕੇ ਕਿਹਾ ਕਿ ਤੁਸੀਂ ਹਰੀਪੁਰ ਜਾਓ। ਦੇਖੋ ਜਿਨ੍ਹਾਂ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੀ ਅੱਜ ਯਾਦ ਵਿੱਚ ਬੈਠੇ ਹਾਂ, ਅੱਜ ਦਾ ਸਮਾਗਮ ਜੋ ਸੱਤਵੀਂ ਜੋਤ ਦੀ ਪ੍ਰਥਾਏ ਮਨਾ ਰਹੇ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ 9 ਲੱਖੇ ਬਾਗ ਦੀ ਇੰਨੀ ਮਹਿਮਾ ਦੁਨੀਆਂ ਵਿੱਚ ਫੈਲੀ ਕਿ ਦੁਨੀਆਂ ਦੇ ਲੋਕ ਇਹ ਕਹਿ ਉੱਠੇ ਕਿ ਜਿਸ ਕਿਸੇ ਦੇ ਰੋਗ ਦਾ ਇਲਾਜ ਨਹੀਂ ਹੁੰਦਾ ਉਹ ਕੀਰਤਪੁਰ ਚਲਿਆ ਜਾਵੇ। ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੇ ਦਵਾਖਾਨੇ ਦੀ ਦਵਾ ਇੰਨੀ ਅਸਰ ਕਰਦੀ ਹੈ ਕਿ ਜਿਹੜਾ ਇੱਕ ਵਾਰੀ ਖਾ ਲੈਂਦਾ ਉਸ ਦਾ ਰੋਗ ਮਿਟ ਜਾਂਦਾ। ਔਰੰਗਜ਼ੇਬ ਐਡਾ ਪਾਪੀ, ਉਸਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਆਪਣੇ ਅਹਿਲਕਾਰਾਂ ਦੇ ਰਾਹੀਂ ਸ਼ੇਰ ਦੀ ਮੁੱਛ ਦਾ ਜਿਹੜਾ ਵਾਲ ਸੀ ਉਹ ਪਿਲਾ ਦਿੱਤਾ। ਹੁਣ ਉਹ ਵਾਲ ਨਾ ਅੰਦਰ ਗਲਣਾ ਸੀ ਨਾ ਸੜਨਾ ਸੀ, ਉਹ ਵਾਲ ਦੇ ਨਾਲ ਉਹਦੀ ਮੌਤ ਹੋਣੀ ਸੀ। ਜਿਹੜਾ ਸ਼ਾਹਜਹਾਨ ਸੀ ਉਸਦਾ ਸਪੁੱਤਰ ਸੀ, ਉਸਨੂੰ ਪਤਾ ਲੱਗ ਗਿਆ ਕਿ ਮੇਰੇ ਪੁੱਤਰ ਨੂੰ ਤਕਲੀਫ ਹੈ, ਪੇਟ ਦੇ ਅੰਦਰ ਸੂਲ ਉੱਠਦੀ ਹੈ। ਹਕੀਮਾਂ ਨੇ ਜਾਣ ਲਿਆ ਕਿ ਇਸ ਦੇ ਅੰਦਰ ਸ਼ੇਰ ਦੀ ਮੁੱਛ ਦਾ ਵਾਲ ਚਲਿਆ ਗਿਆ। ਹੁਣ ਉਹਨਾਂ ਨੇ ਸਭ ਦਵਾਵਾਂ ਵਰਤ ਕੇ ਵੇਖ ਲਈਆਂ, ਕੋਈ ਇਲਾਜ ਨਹੀਂ ਹੁੰਦਾ। ਮਨ ਵਿੱਚ ਇਹ ਖਿਆਲ ਕੀਤਾ ਕਿ ਇੱਕੋ ਦਵਾ ਅਸਰ ਕਰ ਸਕਦੀ ਹੈ, ਇੱਕ ਹਰੜ ਹੋਵੇ ਉਹ ਵੀ ਵੱਡੀ, ਜਾਂ 14 ਸਰਸਾਈ ਦੀ ਜਾਂ 1 ਤੋਲੇ ਦੀ ਹੋਵੇ, ਇਸੇ ਤਰੀਕੇ ਦੇ ਨਾਲ ਲੌਂਗ ਹੋਵੇ। ਇਹ ਹਰੜ, ਤੋਲਾ ਤੇ ਗਜ ਮੋਤੀ ਤੇ 7, ਜੇ ਇਹ 3-4 ਚੀਜ਼ਾਂ ਪ੍ਰਾਪਤ ਹੋ ਜਾਣ ਤੇ ਇਹਦਾ ਇਲਾਜ ਹੋ ਸਕਦਾ। ਸਾਰੇ ਬਾਜ਼ਾਰ ਸ਼ਾਹਜਹਾਨ ਨੇ ਢੋਲ ਲਏ ਪਰ ਉਹ ਵਸਤੂਆਂ ਨਾ ਮਿਲੀਆਂ। ਉਸ ਸਮੇਂ ਜਿਹੜਾ ਅਲੀ ਖਾਨ ਸੀ ਉਸਨੂੰ ਪਤਾ ਲੱਗਾ, ਉਸਨੇ ਆ ਕੇ ਮਹਾਰਾਜ ਦੇ ਸ਼ਾਹਜਹਾਨ ਦੇ ਦਰਬਾਰ 'ਚ ਦੱਸਿਆ ਕਿ ਜੇ ਇਸਦਾ ਇਲਾਜ ਹੋ ਸਕਦਾ ਨਾ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਹੋ ਸਕਦਾ, ਤੂੰ ਅਧੀਨਤਾ ਦੇ ਸਹਿਤ ਹੋ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਜਾ। ਭਾਵਾਂ ਸ਼ਾਹਜਹਾਨ ਨੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚਾਰ ਜੰਗਾਂ ਲੜੀਆਂ, ਵਿਰੋਧਤਾ ਰੱਖੀ, ਪਰ ਅੱਜ ਪੁੱਤਰ ਮੌਤ ਦੇ ਕਿਨਾਰੇ ਤੇ ਹੈ। ਅਸਲ ਵਿੱਚ ਰੱਬ ਉਦੋਂ ਯਾਦ ਆਉਂਦਾ ਜਦੋਂ ਦੁੱਖ ਦਾ ਪਹਾੜ ਸਿਰ ਤੇ ਆ ਕੇ ਬਣ ਜਾਵੇ, ਜਦੋਂ ਸਾਰੇ ਆਸਰੇ ਮੁੱਕ ਜਾਣ ਉਦੋਂ ਰੱਬ ਯਾਦ ਆਉਂਦਾ ਕਿ ਹੁਣ ਪਰਮੇਸ਼ਰ ਤੋਂ ਬਿਨਾਂ ਕੋਈ ਬਾਂਹ ਪਕੜਨ ਵਾਲਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵੈਰ ਰੱਖਣ ਵਾਲਾ ਅੱਜ ਅਧੀਨਤਾ ਦੇ ਸਹਿਤ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਚਿੱਠੀ ਲਿਖਦਾ ਕਿ ਮਹਾਰਾਜ, ਆਪਦਾ ਘਰ ਜਿਹੜਾ ਸਦਾ ਹੀ ਦੁਖੀਆਂ ਦਾ ਦਰਦਵੰਦ ਰਿਹਾ, ਮੇਰਾ ਪੁੱਤਰ ਮੌਤ ਦੇ ਕਿਨਾਰੇ ਤੇ ਹੈ, ਜੇ ਆਪ ਦੇ ਦਵਾਖਾਨੇ ਦੇ ਵਿੱਚੋਂ ਇਹ ਵਸਤੂਆਂ ਮੇਰੇ ਪੁੱਤਰ ਨੂੰ ਮਿਲ ਜਾਣ ਤੇ ਮੇਰੇ ਪੁੱਤਰ ਦੀ ਜਾਨ ਬਖਸ਼ੀ ਜਾ ਸਕਦੀ ਹੈ। ਆਪਣੇ ਪੁੱਤਰ ਦੀ ਜੀਵਨ ਦਾ ਦਾਨ ਮੰਗਣ ਵਾਸਤੇ ਗੁਰੂ ਹਰਰਾਜ ਸਾਹਿਬ ਜੀ ਦੇ ਕੋਲ ਆਇਆ। ਦਾਰਾ ਸ਼ਿਕੋਹ ਨੂੰ ਲੈ ਕੇ ਜਦ ਪਹੁੰਚਿਆ, ਮਹਾਰਾਜ ਸਾਹਿਬ ਜੀ ਨੇ ਉਹ ਵਸਤੂਆਂ ਦਿੱਤੀਆਂ, ਉਸ ਦਾ ਇਲਾਜ ਕੀਤਾ ਔਰ ਰਾਜੀ ਕੀਤਾ, ਪ੍ਰਸੰਨ ਹੋ ਗਿਆ, ਅੱਜ ਤੋਂ ਸ਼ਰਧਾਲੂ ਬਣ ਗਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵੈਰ ਕਮਾਉਣ ਵਾਲਾ ਅੱਜ ਸਤਿਗੁਰੂ ਗੁਰੂ ਹਰਰਾਜ ਸਾਹਿਬ ਜੀ ਦੇ ਚਰਨ ਪਕੜਦਾ, ਮਹਾਰਾਜ ਤੁਸੀਂ ਬਖਸ਼ ਲਓ, ਪਹਿਲੀਆਂ ਭੁੱਲਾਂ ਵੀ ਬਖਸ਼ ਲਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਥਾਹ ਪ੍ਰੇਮ ਦਾਰਾ ਸ਼ਿਕੋਹ ਦੇ ਨਾਲ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਜੋ ਔਰੰਗਜ਼ੇਬ ਤੋਂ ਝੱਲੀਆਂ ਨਾ ਗਈਆਂ। ਫਿਰ ਵੀ ਉਸ ਨੇ ਆਪਣੇ ਭਰਾ ਦੇ ਨਾਲ ਜੰਗ ਪਾ ਕੇ ਭਰਾ ਨੂੰ ਮਾਰਿਆ, ਭਰਾ ਦੇ ਸਪੁੱਤਰ ਸੁਲੇਮਾਨ ਨੂੰ ਮਾਰਿਆ, ਇਸੇ ਤਰ੍ਹਾਂ ਆਪਣੀ ਭੈਣ ਨੂੰ ਮਾਰਿਆ, ਫਿਰ ਇਹ ਪਿਤਾ ਦੀ ਛਾਤੀ ਤੇ ਪੈਰ ਰੱਖ ਕੇ ਇੱਥੋਂ ਤੱਕ ਪਾਪੀ ਨੇ ਪਾਪ ਕੀਤਾ ਕਿ ਆਪਣੇ ਪਿਓ ਨੂੰ ਵੀ ਯਾਰ ਪਿਲਾਉਣ ਵਾਸਤੇ ਭੇਜ ਦਿੱਤਾ ਕਿ ਮੇਰੇ ਪਿਓ ਨੂੰ ਵੀ ਯਾਰ ਪਿਲਾ ਦਿਓ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਵੈਰ ਕਮਾਉਣ ਵਾਲਾ, ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਘਰ ਐਸਾ ਹੈ ਜਿੱਥੇ ਵੀ ਕੋਈ ਦੁਖੀ ਬੈਠਾ ਮਹਾਰਾਜ ਉੱਥੇ ਹੀ ਸੁਰਤ ਕਰਕੇ ਦੇਖ ਲੈਂਦੇ ਨੇ ਕਿ ਕੋਈ ਸਿਮਰਦਾ ਕੋਈ ਖਾਲੀ ਨਾ ਜਾਵੇ। ਜਿਸ ਨੇ ਸ਼ਰਨ ਲੈ ਲਈ ਹੈ, ਭਾਵੇਂ ਕੋਈ ਦੂਰ ਹੀ ਬੈਠਾ ਨਹੀਂ ਇੱਥੇ ਪਹੁੰਚ ਸਕਿਆ ਕੋਲ, ਉੱਥੇ ਬੈਠਿਆਂ ਦਾ ਹੀ ਮਨ ਵਿੱਚ ਖਿਆਲ ਆ ਗਿਆ ਕਿ ਇਹ ਦੁਖੀ ਬੈਠਾ, ਮਹਾਰਾਜ ਉੱਥੇ ਬੈਠਿਆਂ ਦੀ ਸੁਰਤ ਸੰਭਾਲ ਲੈਂਦੇ ਨੇ। ਭਾਈ ਗੋਂਦਾ ਕਾਬਲ ਵਿੱਚ ਬੈਠਾ ਹੈ, ਸਤਿਗੁਰੂ ਗੁਰੂ ਹਰਰਾਜ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਬੈਠੇ ਨੇ, ਅੰਮ੍ਰਿਤ ਵੇਲੇ ਭਾਈ ਗੋਂਦਾ ਪ੍ਰਚਾਰ ਕਰ ਰਿਹਾ ਸਿੱਖੀ ਦਾ, ਗੁਰੂ ਹਰਰਾਜ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਬੱਝ ਗਏ। ਸਤਿਗੁਰੂ ਹਰਰਾਜ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਬੈਠੇ ਉਪਦੇਸ਼ ਕਰ ਰਹੇ ਨੇ, ਐਸੇ ਧਿਆਨ ਦੇ ਨਾਲ ਚਰਨ ਪਕੜੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਿੰਨ ਪੈਰ ਚਰਨ ਨਹੀਂ ਛੱਡੇ। ਜਿਵੇਂ ਭਾਈ ਗੋਂਦਾ ਬੈਠਾ ਸਮਾਧੀ ਲਾ ਕੇ ਸਥਿਤ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਲਗਾ ਕੇ, ਉਸੇ ਤਰ੍ਹਾਂ ਸਤਿਗੁਰੂ ਗੁਰੂ ਹਰਰਾਜ ਸਾਹਿਬ ਮਹਾਰਾਜ ਆਪਣੇ ਸੇਵਕ ਦੀ ਸੁਰਤ ਨੂੰ ਸੰਭਾਲਦੇ ਹੋਇਆ ਸਿੰਘਾਸਣ ਤੇ ਬਿਰਾਜਮਾਨ ਰਹੇ। ਨਾ ਭਾਈ ਗੋਂਦੇ ਨੇ ਤਿੰਨ ਪਹਿਰ ਆਪਣੀ ਸੁਰਤ ਹਿਲਾਈ, ਨਾ ਸਤਿਗੁਰੂ ਗੁਰੂ ਹਰਰਾਜ ਸਾਹਿਬ ਜੀ ਨੇ ਗੁਰ ਚੇਲੇ ਕੀ ਸੰਧ ਮਿਲਾਈ। ਐਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਐਸੀ ਸੁਰਤ ਪ੍ਰਭੂ ਦੇ ਚਰਨਾਂ ਦੇ ਨਾਲ ਖੋਭ ਲਈ ਕਿ ਤਿੰਨ ਪੈਰ ਭਾਈ ਗੋਂਦੇ ਨੇ ਉਖੇੜੀ ਨਹੀਂ ਤੇ ਸਤਿਗੁਰਾਂ ਨੇ ਐਸੀ ਸੰਭਾਲ ਕੀਤੀ, ਤਿੰਨ ਪੈਰ ਆਪਣੇ ਚਰਨਾਂ ਨੂੰ ਹਿਲਾਇਆ ਨਹੀਂ। ਕਿੰਨੀ ਸਮਾਧੀ ਭਾਈ ਗੋਂਦੇ ਦੀ ਅਸਥਿਤ ਹੋਵੇਗੀ ਕਿ ਸਤਿਗੁਰੂ ਗੁਰੂ ਹਰਰਾਜ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਚਰਨਾਂ ਦੇ ਧਿਆਨ ਦੇ ਨਾਲ ਹੀ ਸਮਾਧੀ ਵਿੱਚ ਅਸਥਿਤ ਕਰਾ ਲਿਆ। ਸੇਵਕ ਜਨ ਆ ਕੇ ਬੇਨਤੀਆਂ ਕਰਦੇ, ਮਹਾਰਾਜ ਪ੍ਰਸ਼ਾਦਾ ਤਿਆਰ ਹੈ, ਸੰਗਤਾਂ ਪ੍ਰਸ਼ਾਦਾ ਤਾਂ ਛਕਣਗੀਆਂ ਜੇ ਤੁਸੀਂ ਸਿੰਘਾਸਣ ਛੱਡ ਕੇ ਪ੍ਰਸ਼ਾਦਾ ਛਕੋਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਅਡੋਲ ਸਮਾਧੀ ਚਿੱਤ ਤਿੰਨ ਪੈਰ ਬੈਠੇ ਰਹੇ। ਤਿੰਨ ਪੈਰ ਦੀ ਸਮਾਧੀ ਤੋਂ ਬਾਅਦ ਜਦ ਭਾਈ ਗੋਂਦੇ ਦੀ ਸੁਰਤੀ ਉਥਾਨ ਹੋਈ, ਤੇ ਇਸ ਵਕਤ ਮਹਾਰਾਜ ਜੀ ਨੇ ਸਿੰਘਾਸਣ ਛੱਡਿਆ ਔਰ ਗੁਰਸਿੱਖਾਂ ਦੇ ਪੁੱਛਣ ਤੇ ਦੱਸਿਆ ਕਿ ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ ਹੋਇਆ ਸੁਰਤ ਲਾ ਕੇ ਬੈਠ ਗਿਆ ਸੀ, ਅਸੀਂ ਉਸ ਦੀ ਸੁਰਤ ਨੂੰ ਕਿਵੇਂ ਤੋੜ ਸਕਦੇ ਸੀ? ਇਹੋ ਜਿਹੇ ਪ੍ਰੇਮ ਦੀ ਕੌਣ ਸੰਭਾਲ ਕਰ ਸਕਦਾ ਹੈ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਗੋਇੰਦਵਾਲ ਸਾਹਿਬ ਬੈਠੇ ਹੋਏ ਨੇ ਔਰ ਹਰੀਪੁਰ ਦਾ ਰਾਜਾ ਉੱਥੇ ਬੈਠਾ ਹੋਇਆ, ਸਤਿਗੁਰੂ ਮਹਾਰਾਜ ਜੀ ਦੇ ਧਿਆਨ ਲਗਾ ਕੇ ਬੈਠ ਗਿਆ, ਮਹਾਰਾਜ ਮੇਰਾ ਪੁੱਤਰ ਮੌਤ ਦੇ ਕਿਨਾਰੇ ਤੇ ਹੈ, ਕਿਰਪਾ ਕਰੋ ਇਸ ਨੂੰ ਜੀਵਨ ਦਾਨ ਦਿਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਸਾਵਣ ਮਲ ਨੂੰ ਆਪਣੇ ਕੋਲ ਬੁਲਾਇਆ ਔਰ ਕਹਿ ਰਹੇ ਨੇ ਕਿ ਤੁਸੀਂ ਹੁਣ ਹਰੀਪੁਰ ਦੇ ਰਾਜੇ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਉਸ ਨੂੰ ਹਰੀਪੁਰ ਦੇ ਰਾਜੇ ਦੇ ਸਪੁੱਤਰ ਨੂੰ ਭਿਆਨਕ ਬਿਮਾਰੀ ਹੋਈ ਹੈ, ਉਸ ਦੇ ਦੀਰਘ ਦਾਰ ਵਾਸਤੇ ਭਾਵ ਵੱਡੇ ਰੋਗ ਨੂੰ ਦੂਰ ਕਰਨ ਵਾਸਤੇ ਉੱਥੇ ਪਹੁੰਚ
ਬੰਦੋ ਤਾਂ ਤੇ ਸਲਤਾ ਮੈਂ ਡਾਰੋ।
ਹੁਣ ਜਾਣ ਦਾ ਰਸਤਾ ਬੜੀ ਦੂਰ ਹੈ, ਨਾ ਕੋਈ ਸਾਧਨੀ ਹੈ। ਮਹਾਰਾਜ ਕਹਿੰਦੇ ਨਦੀ ਦੇ ਵਿੱਚ ਇੱਕ ਬੇੜਾ ਬੰਨ ਲਓ, ਉਹ ਬੇੜਾ ਬੰਨ੍ਹ ਕੇ ਪਾਣੀ ਵਿੱਚ ਰੱਖ ਦਿਓ, ਉਸ ਦੇ ਉੱਪਰ ਆਪ ਅਸਵਾਰ ਹੋ ਕੇ ਬੇੜੇ ਵਿੱਚ ਹਰੀਪੁਰ ਪਹੁੰਚ ਜਾਵੋ।
ਜਾਏ ਬਲੰਬ ਨਾ ਲਾਈਏ ਤੁਰੰਤਾ ਤਾਰੋ।
ਮਹਾਰਾਜ ਕਹਿੰਦੇ ਸਾਵਣ ਮਾਲ ਜੀ, ਜਾਣ ਵਿੱਚ ਕਿਸੇ ਪ੍ਰਕਾਰ ਦੀ ਦੇਰੀ ਨਾ ਕਰਿਓ, ਛੇਤੀ ਹਰੀਪੁਰ ਪਹੁੰਚਣਾ ਹੈ।
ਆਵੇ ਕਾਸ਼ਟ ਬੋ ਇਹਾਂ ਨਰ ਲੈਨ ਕਾਸੇ।
ਮਹਾਰਾਜ ਕਹਿੰਦੇ ਬਹੁਤ ਵੱਡਾ ਉਸ ਨੂੰ ਕਸ਼ਟ ਹੈ, ਤੇ ਜੇ ਆਪਣੇ ਨਾਲ ਕੁਝ ਸਿੱਖਾਂ ਨੂੰ ਨਾਲ ਲਿਜਾਣਾ ਚਾਹੁੰਦੇ ਹੋ ਤਾਂ ਤੁਸੀਂ ਲਿਜਾ ਸਕਦੇ ਹੋ, ਕਿਉਂਕਿ ਸਾਵਣ ਮਾਲ ਦੇ ਮਨ ਵਿੱਚ ਖਿਆਲ ਆ ਗਿਆ ਸੀ ਕਿ ਮੈਂ ਕੱਲਾ ਹਰੀਪੁਰ ਦੇ ਵਿੱਚ ਕਿੱਦਾਂ ਜਾ ਕੇ ਲੱਭਾਂਗਾ, ਮੈਂ ਕੱਲਾ ਕਿਵੇਂ ਜਾਵਾਂਗਾ, ਨਦੀ ਦਾ ਸਫ਼ਰ ਹੈ, ਪਾਣੀ ਦੇ ਤਲ ਤੇ ਜਾਣਾ, ਮਨ ਦੇ ਅੰਦਰ ਭੈ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਤਾਂ ਕੁਝ ਨਾ ਸਕਿਆ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਾਣ ਲਿਆ। ਮਹਾਰਾਜ ਕਹਿੰਦੇ ਜੇ ਕਿਸੇ ਨੂੰ ਨਾਲ ਲਿਜਾਣਾ ਚਾਹੁੰਦੇ ਹੋ, ਕੁਝ ਪ੍ਰੇਮੀਆਂ ਨੂੰ ਨਾਲ ਲੈ ਜਾਵੋ।
ਸਦਨ ਨਿਜ ਬਸਨ ਕੋ ਪੁਨ ਲੈ ਸੁਖ ਰਾਸੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਦੇ ਘਰ ਦੇ ਵਿੱਚ ਵਸ ਕਰਕੇ ਭਾਰੀ ਸੁਖ ਪ੍ਰਾਪਤ ਹੋਵੇਗਾ। ਜਦੋਂ ਤੁਸੀਂ ਉਸ ਦੇ ਜਾ ਕੇ ਬੱਚੇ ਨੂੰ ਆਰਾਮ ਦਿੱਤਾ, ਸ਼ਬਦ ਸੁਣਾਇਆ, ਗੁਰਬਾਣੀ ਪੜ੍ਹੀ, ਉਸ ਵਕਤ ਤੁਹਾਨੂੰ ਵੀ ਭਾਰੀ ਸੁੱਖ ਪ੍ਰਾਪਤ ਹੋਣਗੇ।
ਸਾਵਣ ਮਲ ਬੋਲਿਓ ਸੁਣਤ ਜੋਰੇ ਜੁਗ ਹਥਾ।
ਇਸ ਵਕਤ ਭਾਈ ਸਾਵਣ ਮਲ ਜੀ ਨੇ ਦੋਨੇ ਹੱਥ ਜੋੜੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਖੜੇ ਹੋਏ, ਖੜੇ ਹੋ ਕੇ ਬੇਨਤੀ ਕਰਨ ਲੱਗੇ।
ਦਰਬ ਬਿਨਾ ਕਿਮਾਏ ਹੈ ਨੈ ਨਰਗਨ ਸਥਾ।
ਸਤਿਗੁਰੂ ਪਾਤਸ਼ਾਹ ਮਹਾਰਾਜ, ਮੇਰੇ ਕੋਲ ਧਨ ਕੋਈ ਨਹੀਂ, ਮੈਂ ਆਪਣੇ ਨਾਲ ਮਨੁੱਖਾਂ ਨੂੰ ਵੀ ਕਿਵੇਂ ਖੜ ਸਕਦਾ ਹਾਂ, ਫਿਰ ਮੈਂ ਬੇੜਾ ਬੰਨਣਾ, ਉਸ ਵਾਸਤੇ ਵੀ ਧਨ ਚਾਹੀਦਾ, ਹਰੀਪੁਰ ਦਾ ਸਫ਼ਰ ਤੈਅ ਕਰਨ ਉਸ ਵਾਸਤੇ ਮਹਾਰਾਜ ਧਨ ਚਾਹੀਦਾ ਹੈ, ਆਪ ਕਿਰਪਾ ਕਰਕੇ
ਦੱਸੋ। ਕਰਵੋ ਪਾਏ
ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਜੇ ਇਕੱਲੇ ਹੀ ਜਾ ਸਕਦੇ ਹੋ ਤਾਂ ਵੀ ਦੇਖ ਲਓ, ਜੇ ਇਕੱਲੇ ਜਾ ਕਰਕੇ ਉੱਥੇ ਇਹ ਕਾਰਜ ਕਰ ਸਕਦੇ ਹੋ ਤੇ ਤਾਂ ਵੀ ਤੁਸੀਂ ਇਹ ਜੇ ਯਤਨ ਅਪਣਾ ਸਕਦੇ ਹੋ, ਅਪਣਾ ਕੇ ਦੇਖ ਲਵੋ।
ਪਰਬਤ ਵਾਸੀ ਲੋਕ ਜੇ ਕਿਮ ਕਹਿਓ ਕਮਾਏ।
ਮਹਾਰਾਜ ਉੱਥੇ ਦੇ ਲੋਕ ਜਿਹੜੇ ਨੇ ਪਰਬਤ ਵਾਸੀ ਲੋਕ ਜੇ, ਹੁਣ ਪਰਬਤਾਂ 'ਚ ਰਹਿਣ ਵਾਲੇ ਨੇ, ਉੱਥੇ ਜਾ ਕੇ ਵੀ ਤਾਂ ਮੈਨੂੰ ਕੋਈ ਧਨ ਦੀ ਜ਼ਰੂਰਤ ਪਵੇਗੀ, ਕਿਵੇਂ ਉਹਨਾਂ ਦੇ ਵਿੱਚ ਮੈਂ ਆਪਣਾ ਨਿਰਵਾਹ ਕਰਾਂਗਾ, ਕਿਵੇਂ ਉਹਨਾਂ ਦਾ ਨਾਲ ਵਿਚਰਾਂਗਾ।
ਮਹਿਮਾ ਜਾਣੇ ਨਹੀਂ ਜੇ ਪਰਬਤ ਵਾਸੀ।
ਸਤਿਗੁਰੂ ਮਹਾਰਾਜ ਆਪ ਦੀ ਮਹਿਮਾ, ਵੱਡਿਆਂ ਸਤਿਗੁਰਾਂ ਦੀ ਮਹਿਮਾ ਉਹ ਜਾਣਦੇ ਨਹੀਂ ਪਰਬਤਾਂ ਦੇ ਵਿੱਚ ਰਹਿਣ ਵਾਲੇ, ਇਸ ਕਰਕੇ ਨਵੇਂ ਲੋਕਾਂ ਦੇ ਵਿੱਚ ਜਾਣਾ ਹੈ ਤੇ ਮੈਨੂੰ ਆਪਣੇ ਨਾਲ ਤੇ ਕਿਸੇ ਨੂੰ ਖੜਨਾ ਹੀ ਪੈਣਾ, ਦੋ ਚਾਰ ਮੇਰੇ ਸਾਥੀ ਹੋਣਗੇ, ਉੱਥੇ ਜਾ ਕੇ ਸਤ ਸੰਗਤ ਕਰਾਂਗੇ, ਫੇਰ ਹੀ ਉਹ ਵੱਡਿਆਂ ਸਤਿਗੁਰਾਂ ਦੀ ਮਹਿਮਾ ਜਾਣ ਸਕਦੇ ਹਨ।
ਰਾਵਣ ਕਾਠ ਸਮੂਹ ਕੋ ਕਿਮ ਕਰਵ ਪ੍ਰਿਆਸੀ।
ਮਹਾਰਾਜ ਫਿਰ ਸਮੂਹ ਲੱਕੜਾਂ ਦਾ ਉਹ ਕਾਠ ਬਣਾਵਾਂਗਾ, ਬੇੜਾ ਬਣਾਵਾਂਗਾ, ਨਦੀ ਵਿੱਚ ਪਾਵਾਂਗਾ, ਉਸ ਵਾਸਤੇ ਵੀ ਮੈਨੂੰ ਮਨੁੱਖ ਚਾਹੀਦੇ ਨੇ, ਇਸ ਵਾਸਤੇ ਕੁਝ ਮਨੁੱਖਾਂ ਦਾ ਇਕੱਠ ਨਾਲ ਲੈ ਕੇ ਹੀ ਚੱਲਾਂਗਾ।
ਗੋਬਿੰਦ ਆਪ ਬਖਾਨੋ ਤੈਸੇ ਮੈਂ ਲਿਆਵਾਂ।
ਗਰੀਬ ਨਵਾਜ, ਜਿਹੜੀ ਵਿਧੀ ਤੁਸੀਂ ਦੱਸੋਗੇ ਉਸੇ ਵਿਧੀ ਅਨੁਸਾਰ ਮੈਂ ਇਹ ਸਾਰਾ ਕਾਰਜ ਕਰਾਂਗਾ, ਜਿੱਥੋਂ ਦੱਸੋ ਮੈਂ ਲੱਕੜਾਂ ਲਿਆਵਾਂ, ਜਿੱਥੋਂ ਦੱਸੋ ਮੈਂ ਜਿਹੜੇ ਪੁਰਸ਼ ਨੂੰ ਨਾਲ ਖੜਨਾ, ਜਿਸ ਆਦਮੀ ਨੂੰ ਨਾਲ ਖੜਨਾ, ਉਹ ਆਪ ਹੀ ਆਗਿਆ ਕਰਕੇ ਦੱਸੋਗੇ ਤੇ ਮੈਂ ਇਹ ਕਰਮ ਕਰਾਂਗਾ, ਜਿਸ ਜਿਸ ਵਿਧੀ ਨਾਲ ਤੁਸੀਂ ਦੱਸੀ ਜਾਓਗੇ ਉਸੇ ਉਸੇ ਵਿਧੀ ਨਾਲ ਮੈਂ ਇਹ ਕਰਮ ਕਰੀ ਜਾਊਂਗਾ, ਜਿਵੇਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਾਈ ਸਾਵਣ ਮਲ ਜੀ ਨੂੰ ਹਰੀਪੁਰ ਰਾਜੇ ਦੇ ਬੱਚੇ ਦੀ ਆਰਾਮਤਾ ਵਾਸਤੇ, ਅਰੋਗਤਾ ਵਾਸਤੇ ਭੇਜਣਗੇ, ਜਿਵੇਂ ਵਿਧੀ ਬਣਾਉਣਗੇ, ਉਹ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅਸੀਂ ਵੀ ਉਪਦੇਸ਼ ਦੀ ਕਮਾਈ ਕਰੀਏ, ਕੁਝ ਦਿਨ ਸਾਡੇ ਹੋਰ ਬਾਕੀ ਰਹਿ ਗਏ ਨੇ। ਸੋ ਸਤਿਗੁਰੂ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀ ਦਾ ਅੱਜ ਪੁਰਬ ਮਨਾ ਰਹੇ ਹਾਂ, ਸਾਰੀਆਂ ਸੰਗਤਾਂ ਨੇ ਮਿਲ ਕਰਕੇ ਜਿਵੇਂ ਮਹਾਰਾਜ ਜੀ ਦਾ ਸਿਧਾਂਤ ਸੀ ਸਿਮਰਨ ਕਰਾਉਣ ਦਾ, ਉਸ ਸਿਮਰਨ ਵਿੱਚ ਅਸੀਂ ਵੀ ਆਪਾਂ ਜੁੜੀਏ। ਔਰ ਇੱਕ ਜ਼ਰੂਰੀ ਬੇਨਤੀ ਹੈ ਕਿ ਜਿੱਥੇ ਆਪ ਇੰਨਾ ਪ੍ਰੇਮ ਪ੍ਰਗਟ ਕਰਦੇ ਹੋ, ਸੰਗਤ ਕਰਦੇ ਹੋ, ਉੱਥੇ ਗੁਰੂ ਵਾਲੇ ਜ਼ਰੂਰ ਬਣੋ। 29 ਤਰੀਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ, ਜਿਸ ਦੇ ਭਾਗ ਜਾਗ ਰਹੇ ਨੇ ਉਹ ਪ੍ਰਣ ਕਰੇ ਕਿ ਮਹਾਰਾਜ ਕਿਰਪਾ ਕਰੋ, ਇਹ ਭਾਗਾਂ ਨੂੰ ਫਲ ਵੀ ਲਾਓ, ਜਿੱਥੇ ਆਪ ਤੁਸੀਂ ਇਹ ਸਤ ਸੰਗਤ ਕਰਾਉਂਦੇ ਹੋ, ਨਾਮ ਸਿਮਰਨ ਦ੍ਰਿੜ ਕਰਾਉਂਦੇ ਹੋ, ਉੱਥੇ ਕਿਰਪਾ ਕਰਕੇ ਮੈਨੂੰ ਗੁਰੂ ਵਾਲਾ ਵੀ ਬਣਾ ਲਓ, ਮੈਂ ਕਿਤੇ ਇਸ ਸੰਸਾਰ ਤੋਂ ਇਵੇਂ ਨਗੋਰਾ ਹੀ ਨਾ ਚਲਿਆ ਜਾਵਾਂ, ਮੇਰੀ ਲੋਕ ਪਰਲੋਕ ਵਿੱਚ ਪੱਤ ਆਬਰੋ ਆ ਜਾਵੇ। ਇਹ ਸਤਿਗੁਰਾਂ ਦੇ ਅੱਗੇ ਆ ਕੇ ਜ਼ਰੂਰ ਰਜੋਈ ਕਰੋ, ਔਰ 29 ਤਰੀਕ ਨੂੰ ਨਗੋਰੇ ਪੁਣੇ ਦੀ ਜੂਠ ਲਾ ਕਰਕੇ ਗੁਰੂ ਵਾਲੇ ਜ਼ਰੂਰ ਬਣੋ। ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਅਸੀਸ ਬਖਸ਼ਿਸ਼ ਕਰਿਓ, ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।